ਪ੍ਰੀਤ ਨਾਲ ਅਤੇ ਪ੍ਰੀਤ ਨੂੰ ਪੈ ਗਿਆ ਵਲ ਅਤੇ ਲਓ ਬਈ ਆ ਗਏ ਅਕਲ ਹੋਰੀ ਕਿ ਉਹਨਾਂ ਨੂੰ ਲੋੜ ਹੀ ਕਿੱਥੇ ਸੀ। ਹੈ ਮਨ ਜਿਸ ਨੇ ਤੇਰਾ ਇਤਬਾਰ ਕੀਤਾ ਉਹ ਦੋਹੀਂ ਜਹਾਨੀ ਮੁੱਠਾ ਚੱਲ ਹੋ ਜਿੱਤੀ ਮਨਾ ਹੁਣ ਤਾਂ ਉੱਠ। ਤ੍ਰੀਮਤ ਮਹਾਰਾਜ ਆਪ ਰੋ ਰਹੇ ਹੋ, ਚਿੱਤ ਦੀ ਬ੍ਰਿਥਾ ਦੱਸਦੇ ਨਹੀਂ, ਕੁਛ ਕਹੋ ਤਾਂ ਉਪਰਾਲਾ ਹੋ ਜਾਏ, ਉਹ ਕੀ ਹੈ ਜੋ ਇੱਥੇ ਪ੍ਰਾਪਤ ਨਹੀਂ। ਮਰਦਾਨਾ ਮੈਥੋਂ ਭੁੱਲ ਹੋ ਗਈ ਹੈ, ਮੈਂ ਆਪਣੇ ਮਾਲਕ ਨੂੰ ਅੰਨ ਨਹੀਂ ਖਿਲਾਇਆ, ਆਪ ਖਾ ਕੇ ਗਾਫਲ ਸਹੁੰ ਰਿਹਾ ਹਾਂ। ਤ੍ਰੀਮਤ ਬਸ ਵਾਹ ਮਹਾਰਾਜ, ਆਪਨੇ ਇਸ ਘਰ ਨੂੰ ਐਸਾ ਨਿਕੰਮਾ ਖਿਆਲ ਕੀਤਾ ਹੈ। ਜਿਸ ਵੇਲੇ ਆਪ ਦੇ ਅੱਗੇ ਭੋਜਨ ਆਇਆ ਹੈ ਉਸੇ ਵੇਲੇ ਉਦਿਆਨ ਵਿੱਚ ਥਾਲ ਪਰੋਸ ਕੇ ਆਪ ਦੇ ਸਵਾਮੀ ਜੀ ਪਾਸ ਪਹੁੰਚਾਇਆ ਗਿਆ ਸੀ। ਮਰਦਾਨੇ ਨੇ ਤੱਕਿਆ, ਫੇਰ ਤੱਕਿਆ, ਫੇਰ ਚਿੱਤ ਖਿੜ ਆਇਆ ਕਿ ਅਤਿਥੀ ਪੂਜਾ ਹੋਵੇ ਤਾਂ ਐਸੀ ਜੋ ਆਪਣੇ ਪ੍ਰਾਹੁਣੇ ਦੀ ਭੁੱਲ ਦਾ ਦਾਰੂ ਕਰ ਲਵੇ। ਧੰਨ ਅਤਿਥੀ ਸੇਵਾ, ਧੰਨ ਪ੍ਰਾਹੁਣਾਚਾਰੀ, ਲੈ ਬਈ ਮਨਾ ਸੁਖੀ ਹੋ, ਚੱਲ ਮਖੌਲ ਮਾਰਾਂਗੇ। ਸਿੱਖੀ ਤੋਂ ਰਤਾ ਉਰੇ ਖੜੋ ਕੇ ਮਰਾਸੀ ਬਣ ਕੇ ਜੁਗਤਾਂ ਕਰਾਂਗੇ, ਕਹਾਂਗੇ ਕਿ ਲਓ ਸਦਾ ਤੁਸੀਂ ਖਿਲਾਉਂਦੇ ਹੋ, ਅੱਜ ਅਸਾਂ ਆਪ ਨੂੰ ਕੈਸਾ ਸਵਾਦੀ ਥਾਲ ਘੱਲਿਆ। ਉਹ ਹੱਸਣਗੇ, ਅਸੀਂ ਦੋ ਹੋਰ ਫੱਬਦੀਆਂ ਕਹਾਂਗੇ, ਮੌਜੂ ਹੋਊ। ਮਰਦਾਨਿਆਂ ਓਏ ਕੀ ਆਖਿਆ ਈ, ਤੂੰ ਮਖੌਲ ਤਾਂ ਕਰੇਗਾ ਪਰ ਕਹੇਗਾ ਅਸਾਂ ਘੱਲਿਆ ਸੀ। ਮਖੌਲ ਖੇੜੇ ਲਈ ਹੁੰਦਾ ਹੈ ਕਿ ਇੱਕ ਝੂਠ ਨੂੰ ਲੁਕਾਉਣ ਵਾਸਤੇ। ਫੇਰ ਮਾਲਕ ਨਾਲ ਧੰਨ ਮਰ ਜਾਣਿਆ, ਤੇਰਾ ਧੰਨ ਹੈ ਮਨ, ਤੂੰ ਖੁੱਟਰ ਹੈ, ਤੇਰਾ ਕੌਣ ਵਿਸਾ ਕਰੇ। ਅੱਛਾ ਬਈ ਅਸੀਂ ਉਰੇ ਹਾਂ ਪਰ ਲੜ ਪੂਰੇ ਦੇ ਲੱਗੇ ਹਾਂ, ਬਸ ਇਹੋ ਇੱਕ ਟੇਕ ਹੈ। ਮੈਂ ਤਾਂ ਜਿਹਾ ਹਾਂ ਤਿਹਾ ਹਾਂ, ਇਹ ਲੋਕ ਕਿੱਡੇ ਚੰਗੇ ਹਨ ਐਸੇ ਨਗਰ ਵਿੱਚ ਜਿੱਥੇ ਐਸੇ ਭਗਤ ਜਨ ਵੱਸਦੇ ਹਨ। ਕੀ ਉਪੱਧਰ ਹੋ ਸਕਦਾ ਹੈ ਜੋ ਗੁਰੂ ਨਾਨਕ ਮੇਟਣ ਆਇਆ ਹੈ। ਦੇਖੋ ਇੱਧਰ ਮੈਨੂੰ ਪਾਲਦੇ ਹਨ, ਉੱਧਰ ਸਤਿਗੁਰੂ ਦੀ ਸੇਵਾ ਕਰਦੇ ਹਨ, ਕਿੰਨਾ ਆਦਰ ਹੈ। ਮਰਦਾਨਿਆਂ ਜਲਾਲ ਵਿੱਚ ਵਸੀ। ਅਚਾਨਕ ਇਹ ਸ਼ਬਦ ਮਰਦਾਨੇ ਦੇ ਕੰਨਾਂ ਵਿੱਚ ਗੂੰਜ ਪਏ, ਮਾਨੋ ਕੋਈ ਹੁਣ ਕਹਿ ਰਿਹਾ ਹੈ। ਘਬਰਾ ਕੇ ਮਰਦਾਨਾ ਸੋਚਦਾ ਹੈ, ਪਿਆਰੀ ਆਵਾਜ਼ ਹੈ ਪਰ ਜਲਾਲ ਵਿੱਚ ਕੀਕੂ ਰਹਾਂ ਬਈ ਮੇਰੇ ਪਰ ਜੋ ਇਹਨਾਂ ਦਾ ਅਸਰ ਪੈ ਰਿਹਾ ਹੈ, ਨਾ ਪੈਣ ਦਿਆਂ ਤੇ ਆਖਾਂ ਕਿ ਮੇਰਾ ਰੱਬ ਮੈਨੂੰ ਪਾਲ ਰਿਹਾ ਹੈ। ਜਿਸ ਦੇ ਘੱਟ ਵਿੱਚ ਰੱਬ ਬੈਠ ਜਾਂਦਾ ਹੈ ਉਹ ਮੇਰੀ ਸੇਵਾ ਕਰ ਦਿੰਦਾ ਹੈ, ਪ੍ਰੇਰਕ ਪਾਲਣਹਾਰ ਪਰਵਤਗਾਰ ਤੇ ਰੱਖਿਅਕ ਉਹ ਹੀ ਹੈ। ਹਾਂ ਮੈਂ ਆਪਣੇ ਅੰਦਰ ਟਿਕਾਣੇ ਸਿਰ ਰਹਾਂ ਤੇ ਉਸ ਨੂੰ ਭੁੱਲ ਕੇ ਕਿਸੇ ਐਸੇ ਦਾਤੇ ਦੇ ਫਾਹੇ ਨਾ ਫਸ ਜਾਵਾਂ ਜੋ ਆਪ ਮੰਗਤਾ ਹੈ, ਪਰ ਫੇਰ ਇਹ ਵੀ ਨਾ ਸ਼ੁਕਰੀ ਹੋ ਜਾਊ ਜਿਸ ਨੇ ਸੇਵਾ ਕੀਤੀ ਉਸ ਦਾ ਕਿਰਤੱਗੇ ਨਾ ਹੋਣਾ ਕਿਰਤਘੰਟਾ ਹੋਊ, ਕਿਵੇਂ ਜਲਾਲ ਤੇ ਰਹਾਂ। ਮਰਦਾਨਿਆਂ ਤੇਰੇ ਪਾਸ ਸੂਖਮ ਕਲਾ ਰਾਗ ਦੀ ਹੈ, ਤੇਰਾ ਚਿੱਤ ਸੁੰਦਰਤਾ ਦਾ ਪ੍ਰੇਮੀ ਹੈ। ਚਾਹੇ ਆਵਾਜ਼ ਦੀ ਹੋਵੇ, ਚਾਹੇ ਫੁੱਲਾਂ ਪੱਤਿਆਂ ਦੀ ਹੋਵੇ, ਚਾਹੇ ਚੰਨ ਤਾਰਿਆਂ ਦੀ ਹੋਵੇ, ਚਾਹੇ ਰੂਪ, ਚਾਹੇ ਸੁੰਦਰ ਇਮਾਰਤਾਂ ਦੀ ਹੋਵੇ, ਤੇਰਾ ਮਨ ਕਲਾਵਾਨ ਹੋਣ ਕਰਕੇ ਸੁੰਦਰਤਾ ਦਾ ਅਕਸ ਹਰ ਥਾਂ ਤੋਂ ਲੈਂਦਾ ਹੈ। ਵੇਖੀ ਕਿਤੇ ਦ੍ਰਿਸ਼ਟਮਾਨ ਵਿੱਚ ਹੋ ਕੇ ਨਾ ਬਹੀ, ਦ੍ਰਿਸ਼ਟਾ ਪਦ ਵਿੱਚ ਖੇਲੀ। ਗੁਰੂ ਨਾਨਕ ਦੇ ਇਹਨਾਂ ਵਾਕਾਂ ਦਾ ਅੱਜ ਕੀ ਅਰਥ ਸੀ, ਮਰਦਾਨਾ ਮੁੜ ਮੁੜ ਕੇ ਸੋਚਦਾ ਹੈ। ਸਭ ਰਸ ਭੋਗਣ ਬਾਅਦ ਹੈ ਸਭ ਸ਼ਿੰਗਾਰ ਵਿਕਾਰ। ਹੁਣ ਇੱਕ ਸੁਨਹਿਰੀ ਚੌਂਕੀ ਵਿੱਚ ਗਈ, ਇਸ ਪਰ ਖੀਨ ਖੌਫ ਦਾ ਰੁਮਾਲ ਵਿੱਚ ਗਿਆ, ਉੱਪਰ ਇੱਕ ਸੁਰਾਹੀ ਮੀਨਾਕਾਰੀ ਧਰੀ ਗਈ, ਨਾਲ ਇੱਕ ਪਿਆਲੀ ਆ ਗਈ, ਦੋ ਇੱਕ ਨਿੱਕੇ ਨਿੱਕੇ ਬੱਚੇ ਬੱਚੀਆਂ ਕੋਈ ਦਸ ਦਸ ਵਰਸ ਦੇ ਆ ਗਏ। ਮਹਾਰਾਜ ਥਕਤ ਹੋ ਸ਼ਕੋ। ਮਰਦਾਨਾ ਕੀ ਹੈ? ਬੱਚੇ ਅੰਗੂਰ ਦਾ ਰਸ ਕਾਬਲ ਤੋਂ ਆਇਆ ਹੈ। ਮਰਦਾਨਾ ਰਸ ਤਾਜ਼ਾ ਹੈ ਕਿ ਚੁਆਇਆ ਹੋਇਆ? ਬੱਚੇ ਅੰਨ ਚੁਆਇਆ। ਮਰਦਾਨਾ ਸੋਚ ਸੋਚ ਕੇ ਕੁਛ ਨਸ਼ਾ ਹੈ? ਬੱਚੇ ਨਹੀਂ ਸਰੂਰ ਹੈ। ਵਿਤਮਦ ਪੀਤੇ ਨਾਨਕਾ ਬਹੁਤੇ ਖੱਟੀਏ ਵਿਕਾਰ। ਇਹ ਵਾਕ ਕੰਨਾਂ ਵਿੱਚ ਗੂੰਜ ਪਏ, ਠੀਕ ਹੈ ਮਰਦਾਨਿਆਂ ਇਹ ਅਤਿਥੀ ਸੇਵਾ ਦਾ ਖੇਤਰ ਹੈ ਕਿ ਕੋਈ ਠੱਗ ਦਾ ਘਰ ਹੈ? ਸੇਵਾ ਭਾਉ ਭਗਤੀ ਕੇਹੀ ਤੇ ਅੰਗੂਰਾਂ ਦੇ ਤਰਕਾਏ ਰਸ ਕਾਹਦੇ। ਬਚ ਮੂਰਖਾ ਬਚ, ਚੱਲੀ ਉਸਾਰੀ ਖੇਪ, ਪਰ ਖਾਣ ਪੀਣ ਨਾਲ ਧਰਮ ਨੂੰ ਕੀ ਜੋੜ ਹੈ। ਬਾਬੇ ਮੇਰੇ ਆਖਿਆ ਹੈ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਹੇ। ਇਹ ਤਾਂ ਖਾਣਾ ਪੀਣਾ ਹੈ ਅਤੇ ਸਭ ਪਵਿੱਤਰ ਹੈ। ਜਨਮ ਦੇ ਭੁੱਖੇ ਨੂੰ ਨਿਆਮਤਾਂ ਮਿਲਦੀਆਂ ਹਨ ਅਤੇ ਨਖਰੇ ਕਰਦਾ ਹੈ ਅਤੇ ਕਾਜੀ ਬਣ ਬਣ ਬਹਿੰਦਾ ਹੈ। ਸਰੂਰ ਸਰੂਰ ਕੀ ਹੁੰਦਾ ਹੈ? ਨਸ਼ਾ ਨਹੀਂ, ਹਲਕਾ ਜਿਹਾ ਨਸ਼ਾ। ਸਰੂਰ ਤਾਂ ਨਾਮ ਵਿੱਚ ਵੀ ਹੈ। ਹੈ ਪਰ ਨਾਮ ਵਿੱਚ ਤਾਂ ਸੋਝੀ ਆਗਮ ਨਿਗਮ ਦੀ ਆਉਂਦੀ ਹੈ ਅਤੇ ਇਸ ਵਿੱਚ ਖਬਰੇ ਨੀਂਦ ਆਊ। ਨਹੀਂ ਬਾਈ, ਅੱਗੇ ਹੀ ਬੜੀ ਰਾਤ ਲੰਘ ਗਈ ਹੈ, ਚਲੋ ਚੱਲੀਏ, ਹੁਣ ਹੋਰ ਬੇਮੁੱਖ ਨਹੀਂ ਹੋਣਾ। ਹੰਭਲਾ ਮਾਰ ਕੇ ਉੱਠੇ ਅਤੇ ਟੁਰ ਪਏ। ਤ੍ਰੀਮਤ, ਭੋਲੇ ਪਾਤਸ਼ਾਹੋ, ਕਿੱਥੇ ਟੁਰ ਪਏ ਹੋ? ਸਾਰਾ ਜਗਤ ਹੰਢ ਆਏ ਹੋ, ਇੱਥੇ ਟਿਕੋ, ਇੱਥੇ ਗੱਦੀ ਬਣਾਓ। ਸਾਧੂ ਸੰਤ ਆਪਣੇ ਰੰਗ ਰੰਗੋ ਅਤੇ ਦੂਰ ਦੇਸੀ ਘੱਲੋ, ਆਪ ਇੱਥੇ ਆਰਾਮ ਕਰੋ। ਮਰਦਾਨਾ, ਨਹੀਂ, ਹੁਣ ਜਾਣਾ ਹੈ। ਤ੍ਰੀਮਤ, ਚਿੱਤ ਕਰਦਾ ਹੈ? ਮਰਦਾਨਾ, ਚਿੱਤ ਤਾਂ ਨਹੀਂ ਕਰਦਾ, ਪਰ ਜਾਣਾ ਹੈ। ਤ੍ਰੀਮਤ, ਚਿੱਤ ਨੂੰ ਤੰਗੀ ਦੇਣੀ ਚੰਗੀ ਨਹੀਂ ਹੁੰਦੀ। ਮਰਦਾਨਾ, ਨਹੀਂ, ਪਰ ਇੱਥੇ ਸ਼ਰਾਬ ਵੇਖ ਕੇ ਜੀ ਉਦਾਸੀ ਖਾ ਰਿਹਾ ਹੈ। ਤ੍ਰੀਮਤ, ਸ਼ਰਾਬ ਕਿੱਥੇ? ਇਹ ਤਾਂ ਤਾਜ਼ਾ ਮੁਨੱਕੇ ਦਾ ਰਸ ਹੈ, ਜੋ ਅਕਸਰ ਫਕੀਰ ਪੀਂਦੇ ਹਨ। ਮੁਨੱਕਾ ਲਿਆ, ਦੁਪਹਿਰ ਤਾਜ਼ੇ ਪਾਣੀ ਵਿੱਚ ਭਿਉਂ ਰੱਖਿਆ, ਫਿਰ ਮਲ ਕੇ ਨਿਚੋੜ ਕੇ ਪੀ ਲਿਆ। ਇਹ ਥਕੇਵੇਂ ਨੂੰ ਦੂਰ ਕਰਦਾ ਹੈ, ਨਸ਼ਾ ਕਾਹਦਾ ਅਤੇ ਸ਼ਰਾਬ ਕਿੱਥੇ? ਬਾਬਾ, ਮਾਇਆ ਰਚਨਾ ਤੋ। ਇਹ ਸੁਣ ਕੇ ਮਰਦਾਨੇ ਦਾ ਜੀ ਥਾਵੇਂ ਆ ਗਿਆ, ਫਿਰ ਬੈਠ ਗਿਆ। ਹੁਣ ਫਿਰ ਮਨ ਦੀ ਉਧੇੜ ਬੁਣ ਸ਼ੁਰੂ ਹੋਈ ਕਿ ਚੱਲੀਏ ਜਾਂ ਰਾਤ ਆਰਾਮ ਕਰ ਲਈਏ। ਸਾਰੇ ਸੁੱਖ ਨੂੰ ਨਜ਼ਰ ਮਾਰੀ, ਮਨ ਲਲਚਾ ਗਿਆ ਅਤੇ ਰਹਿਣ 'ਤੇ ਘਰ ਆਇਆ। ਲੇਟ ਗਏ, ਨੈਣ ਮੁੰਦੇ ਗਏ ਅਤੇ ਅੰਦਰੋਂ ਇੱਕ ਸਰੂਰ ਉੱਠਿਆ। ਕੁਛ ਅੱਧੀ ਘੜੀ ਕਿ ਘੜੀ ਗੁੰਮ ਰਹੇ, ਫਿਰ ਬਾਵਰੇ ਵਾਂਗ ਉੱਠੇ, ਗਲਾ ਖੁੱਲਿਆ। ਭਾਵੇਂ ਰਾਤ ਜਾਪਦੀ ਸੀ, ਪਰ ਪਿਆਰੀ ਪਿਆਰੀ ਸ੍ਰੀ ਰਾਗ ਦੀ ਇਲਾਹੀ ਧੁਨ ਮਰਦਾਨੇ ਦੇ ਗਲੇ ਤੋਂ ਉੱਠੀ, ਆਲਾਪ ਹੋਇਆ ਅਤੇ ਬੇਵਸੇ ਗਾਉਣ ਲੱਗ ਪਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੇ ਚਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀਂ ਥਾਉ ਰਹਾਉ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ। ਮੋਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ। ਗੁਪਤ ਪ੍ਰਗਟ ਹੋਏ ਬੈਸ, ਲੋਕ ਰਾਖੈ ਭਾਉ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਸੁਲਤਾਨ ਹੋਵਾਂ ਮੇਲ ਲਸਕਰ, ਤਖਤ ਰਾਖਾਂ ਪਾਓ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਇਹ ਸ਼ਬਦ ਇਸ ਮਿੱਠੀ ਅਤੇ ਵੈਰਾਗਸ਼ੀਲ ਧੁਨ ਵਿੱਚ ਗਾਵਿਆ ਗਿਆ ਕਿ ਉਸ ਕਮਰੇ ਦੇ ਸਾਰੇ ਸਮਾਨ ਆਪਣਾ ਮੋਹਣੀ ਅਸਰ ਖੁਹਾ ਬੈਠੇ। ਮਰਦਾਨੇ ਹੁਰੀ ਉੱਠੇ, ਤੁਰੇ ਔਰ ਬਾਹਰ ਨਿਕਲ ਗਏ। ਕਾਹਲੀ ਨਾਲ ਜੋ ਤੁਰੇ, ਅੱਗੇ ਜਾ ਕੇ ਕੰਧ ਨਾਲ ਵੱਜਾ ਮੱਥਾ ਤਾਂ ਹੋਸ਼ ਪਰਤੀ, ਹੈ ਮੈਂ ਕਿੱਥੇ ਹਾਂ? ਹਨੇਰਾ ਛਾਇਆ ਹੋਇਆ ਹੈ, ਕੋਈ ਰਾਹ ਨਹੀਂ, ਸੂਰਦਾਸ ਵਾਂਗੂ ਕੰਧ ਨਾਲ ਹੱਥ ਰੱਖ ਕੇ ਟੋ ਟੋ ਕੇ ਟੁਰ ਰਹੇ ਹਨ। ਚਾਰ ਚਪੇਰੇ ਚਾਰੋ ਹੀ ਕੰਧਾਂ ਫਿਰ ਆਏ, ਨੁੱਕਰਾਂ ਵੀ ਗਿਣੀਆਂ ਪਰ ਦਰਵਾਜ਼ਾ ਕਿਤੇ ਨਾ ਹੀ ਲੱਭਾ। ਹੁਣ ਕਰਨ ਤਾਂ ਕੀ ਕਰਨ, ਨਾ ਕਰਨ ਤਾਂ ਕੀ, ਹਾਰ ਕੇ ਬਹਿ ਗਏ। ਮਰਦਾਨਿਆਂ, ਜਲਾਲ ਵਿੱਚ ਵਸੀ, ਇਸ ਦਾ ਕੀ ਅਰਥ ਸੀ? ਅੱਜ ਮੈਨੂੰ ਕੀ ਹੋ ਗਿਆ, ਮੇਰਾ ਜਲਾਲ ਕਿੱਥੇ ਗਿਆ? ਮਾਰ ਲਿਆ ਇਸ ਪੇਟ ਜ਼ਾਲਮ ਨੇ, ਰੋਜ਼ ਇਸ ਖੂਹ ਨੂੰ ਭਰਿਆ ਪਰ ਇਹ ਖਾਲੀ ਦਾ ਖਾਲੀ। ਚੰਗੇ ਫਾਥੇ ਖੂਬ ਜਰਦੇ ਪੁਲਾ ਉਡਾਏ, ਪਲੰਘ ਨਿਵਾਰੀਆਂ ਤੇ ਸੁੱਤੇ, ਫਲ ਨਿਕਲਿਆ ਇਹ। ਹੁਣ ਕੋਈ ਡੌਲ ਕੰਧ ਟੱਪਣ ਦੀ ਕਰੋ। ਇਹ ਸੋਚਦਾ ਹੀ ਸੀ ਕਿ ਕੰਨ ਦੇ ਪਾਸ ਇੱਕ ਜਾਲੇ ਵਿੱਚੋਂ ਆਵਾਜ਼ ਆਈ, ਕੰਧਾਂ ਬਹੁਤ ਉੱਚੀਆਂ ਹਨ, ਚੜ੍ਹ ਨਹੀਂ ਸਕੋਗੇ। ਮਰਦਾਨਾ, ਮੈਂ ਕਿਵੇਂ ਨਿਕਲਾਂ? ਆਵਾਜ਼, ਮੂਰਖ ਹੈ ਜੋ ਇੱਥੋਂ ਨਿਕਲਦਾ ਹੈ, ਕੌਣ ਆ ਕੇ ਇੱਥੇ ਕਦੇ ਨਿਕਲਿਆ ਹੈ? ਮਰਦਾਨਾ ਆਪਣੇ ਆਪ ਨਾਲ ਮਰ ਜਾਣਿਆ, ਗੁਰੂ ਨਾਨਕ ਸਦਾ ਸੱਚਾ ਹੈ, ਵਰਜਦਾ ਸੀ ਨਾ ਜਾ, ਲੈ ਹੁਣ ਸੁਣ ਲੈ, ਇੱਥੇ ਆ ਕੇ ਕਦੇ ਕੋਈ ਨਿਕਲਿਆ ਹੈ? ਮੇਰੇ ਬਾਲ ਬੱਚੇ, ਮੇਰਾ ਪਿੰਡ ਗਰਾਂ, ਉਹ ਜੂਹਾਂ ਤੇ ਉਹ ਵਣ ਸਭ ਛੁੱਟ ਗਏ, ਬਸ ਰਹਿ ਗਏ ਇੱਥੇ। ਮਰਦਾਨਿਆਂ, ਓਏ ਮੇਰੇ ਮਨਾਂ ਬੱਚੇ, ਹਾਏ ਬੱਚੇ ਚੇਤੇ ਆ ਗਏ ਤੇ ਸਤਿਗੁਰ ਨਹੀਂ ਯਾਦ ਆਇਆ। ਉਹ ਅਚਾਹ ਤਾਂ ਤੇਰੇ ਫਿਕਰ ਵਿੱਚ ਹੋਊ ਤੇ ਤੈਨੂੰ ਨਿਰਾਸ਼ਤਾ ਪੈਣ ਵੇਲੇ ਉਸ ਦਾ ਪਿਆਰ ਚੇਤੇ ਨਹੀਂ ਆਇਆ, ਬੱਚੇ ਚੇਤੇ ਆਏ ਹਨ। ਹੇ ਮਨ, ਤੂੰ ਮੈਨੂੰ ਕਿਤੇ ਪਾਰ ਨਾ ਲੰਘਣ ਦਿੱਤਾ, ਜਿੱਥੇ ਸਾਂ ਉੱਥੇ ਹੀ ਰੱਖਿਆ, ਇੰਨਾ ਸਤਸੰਗ ਕੀਤਾ, ਇੰਨਾ ਕੀਰਤਨ ਉਚਾਰਿਆ, ਫੇਰ ਜੇ ਅੰਤਕਾਲ ਦਾ ਝਲਕਾ ਵੱਜਾ ਹੈ ਤਾਂ ਪਹਿਲੀ ਯਾਦ ਪਿਆਰੇ ਸਤਿਗੁਰ ਦੀ ਨਹੀਂ, ਪਹਿਲਾਂ ਉਹ ਮੋਹ ਮਮਤਾ ਦੇ ਨਾਤੇ ਯਾਦ ਆਏ ਹਨ। ਅੱਛਾ ਬਾਈ, ਤੂੰ ਵੀ ਟੁਰੀ ਚੱਲ ਤੇ ਅਸੀਂ ਵੀ ਜ਼ੋਰ ਲਾਈ ਚੱਲਣਾ ਹੈ, ਕਿਤੇ ਜਾ ਕੇ ਤਾਂ ਮਗਰੋਂ ਲਵੇਂਗਾ ਹੀ ਨਾ। ਖਰਾ ਸਿਆਣਾ ਬਹੁਤਾ ਪਾਰ। ਸ੍ਰੀ ਮਰਦਾਨਾ ਜੀ ਹੁਣ ਉੱਚੀ ਬੋਲੇ, ਚੰਗਾ ਬਾਈ, ਸਾਡਾ ਵੀ ਕੋਈ ਸਮਰੱਥ ਦਾਤਾ ਹੋਊ ਤਾਂ ਲੈ ਚੱਲੂ ਇੱਥੋਂ ਕੱਢ ਕੇ ਸਾਨੂੰ। ਇਹ ਕਹਿ ਕੇ ਆਪ ਬਹਿ ਗਏ ਤੇ ਚਿੱਤ ਧਿਆਨ ਵਿੱਚ ਜੋੜਨ ਲੱਗ ਪਏ। ਪਲ ਮਗਰੋਂ ਉੱਥੇ ਇੱਕ ਰਾਗ ਦੀ ਧੁੰਨ ਉੱਠੀ, ਮਰਦਾਨੇ ਦੇ ਰਸੀਏ ਕੰਨ ਉੱਧਰ ਵੱਲ ਲੱਗ ਗਏ। ਧੁੰਨ ਅੱਤ ਰਸੀਲੀ ਤੇ ਮਾਲ ਕੌਂਸ ਦੀ ਸੀ। ਪਹਿਲਾਂ ਤਾਂ ਅਲਾਪ ਹੋਇਆ ਐਸਾ ਉੱਤਮ ਕਿ ਮਰਦਾਨੇ ਜੈਸੇ ਰਸਕ ਦੇ ਦਿਲ ਤੇ ਵੀ ਅਸਰ ਪਿਆ ਤੇ ਆਖਣ ਲੱਗਾ, ਬਈ ਵਾਹ ਵਾਹ। ਉੱਧਰ ਤਾਂ ਆਪ ਚਿੱਤ ਨੂੰ ਧਿਆਨ ਵਿੱਚ ਡੂੰਘਾ ਕਰਕੇ ਜੋੜਨ ਲੱਗੇ ਸਨ, ਇੱਧਰ ਕੰਨੀ ਬਲੇਲ ਸੰਗੀਤ ਰਸ ਦੀ ਪਈ, ਜਿਸ ਨੇ ਮਰਦਾਨੇ ਨੂੰ ਬੇਮਲੂਮੇ ਆਪਣੀ ਵੱਲ ਖਿੱਚਣਾ ਸ਼ੁਰੂ ਕੀਤਾ। ਵਾਹ ਵਾਹ ਦਾ ਮੂੰਹੋਂ ਨਿਕਲਣਾ ਦੱਸਦਾ ਹੈ ਕਿ ਰਾਗ ਦੇ ਰਸ ਵਿੱਚ ਬੇਮਲੂਮੇ ਖਿੱਚੀਂਦੇ ਖਿੱਚੀਂਦੇ ਇਸ ਰਾਗ ਦੇ ਰੂਪ ਵਿੱਚ ਮਗਨ ਹੋ ਰਹੇ ਹਨ। ਬੇਵਸੇ ਕਦੇ ਮਰਹਬਾ ਕਹਿ ਉੱਠਦੇ ਹਨ, ਕਦੇ ਵਾਹ ਵਾਹ ਕਹਿ ਉੱਠਦੇ ਹਨ, ਕਦੇ ਜਜ਼ਾਕ ਅੱਲਾ ਵੀ ਮੂੰਹ ਤੇ ਆ ਜਾਂਦਾ ਹੈ, ਸਿਰ ਸਰੂ ਵਾਂਗ ਝੂਮਦਾ ਹੈ ਤੇ ਸਰੀਰ ਨਾਲ ਹਿਲਦਾ ਹੈ। ਗਲੇ ਦੇ ਅਲਾਪ ਹੇਠਾਂ ਵੀਣਾ ਦੀ ਚੁਣਕਾਰ ਹੈ ਤੇ ਕਦੇ ਟਪਲਾ ਵੱਜਦਾ ਹੈ ਕਿ ਬਰੀਕ ਸਰੰਗੀ ਵੀ ਛਿੜ ਰਹੀ ਹੈ। ਮਸਤ ਅਲਸਤ ਅਲਾਪ ਮਸਤ ਕਰ ਰਿਹਾ ਹੈ। ਕਿਤਨਾ ਚਿਰ ਇਹ ਅਲਾਪ ਜਾਰੀ ਰਿਹਾ, ਫਿਰ ਬਦਲਿਆ। ਹੁਣ ਇਸ ਨੇ ਟੋਡੀ ਦੀ ਸ਼ਕਲ ਇਖਤਿਆਰ ਕੀਤੀ। ਬਸ ਹੁਣ ਕੀ ਸੀ, ਚਿੱਤ ਇਸ ਅਲਾਪ ਨੂੰ ਅਰਪਣ ਹੋ ਗਿਆ। ਮਨ ਦਾ ਸੁਭਾਅ ਹੈ ਸੂਰਤਾਂ ਨੂੰ ਚੰਬੜਨਾ, ਨਾ ਹੋਣ ਤਾਂ ਕੱਢ ਲੈਣਾ। ਅਲਾਪ ਸੁਣੀਦਾ ਹੈ ਤਾਂ ਛੇਤੀ ਨਾਲ ਗਵਈਏ ਤੇ ਵਾਜੇ ਵੱਲ ਤੱਕੀਦਾ ਹੈ, ਨਾ ਦਿਸੇ ਗਵਈਏ ਦੀ ਸੂਰਤ, ਅੱਖਾਂ ਬਣਾ ਕੱਢਦੀਆਂ ਹਨ। ਇਹ ਰੂਪ ਦੀ ਕੈਦ ਮਨ ਦਾ ਸੁਭਾਵ ਹੈ, ਖਿਆਲ ਰੂਪ ਘੱਟਦਾ ਰਹਿੰਦਾ ਹੈ ਤੇ ਨਾਮ ਧਰਦਾ ਰਹਿੰਦਾ ਹੈ। ਹੁਣ ਮਰਦਾਨੇ ਦਾ ਮਨ ਇਸ ਲੈਅ ਵਿੱਚ ਸਾਰਾ ਲੱਗ ਚੁੱਕਾ ਸੀ। ਗਾਉਣ ਵਾਲੇ ਦੀ ਸੂਰਤ ਅੱਖਾਂ ਅੱਗੇ ਫਿਰਦੀ ਪਰ ਬਣਦੀ ਨਹੀਂ ਸੀ। ਜਿਹੜੀਆਂ ਇਸਤਰੀਆਂ ਸਵੇਰ ਦੀਆਂ ਵੇਖੀਆਂ ਸਨ, ਉਹਨਾਂ ਦੀ ਕੋਈ ਸੂਰਤ ਅੱਖਾਂ ਅੱਗੇ ਪੈਂਦੀ ਸੀ ਪਰ ਵੱਜਦੀ ਨਹੀਂ ਸੀ ਕਿ ਇੰਨੇ ਨੂੰ ਉਸ ਥਾਵੇਂ ਮਰਦਾਨੇ ਦੀ ਕੰਢ ਮਗਰੋਂ ਇੱਕ ਚਾਨਣਾ ਆਇਆ ਜੋ ਠੀਕ ਉਸਦੇ ਸਾਹਮਣੇ ਪਾਸੇ ਪਿਆ, ਜਿੱਥੇ ਇੱਕ ਮੋਰਾਂ ਦੀ ਸ਼ਕਲ ਉੱਤੇ ਬਣੀ ਹੋਈ ਚੌਂਕੀ ਉੱਚੀ ਵਾਰ ਪਈ ਸੀ। ਗਿਰਦੇ ਰਾਜ ਹੰਸਾਂ ਦੇ ਬੁੱਤ ਖੜੇ ਸਨ ਚੌਂਕੀ ਪਰ। ਇੱਕ ਅੱਤ ਸੋਹਣੀ ਕੋਈ 30 ਵਰਸ ਦੀ ਰਸਕ ਗਾਉਣਹਾਰੀ ਬੈਠੀ ਸੀ। ਨੈਣ ਇਤਨੇ ਵੱਡੇ ਸਨ ਕਿ ਹਰਨਾਂ ਦੇ ਕੀ ਹੁੰਦੇ ਹਨ। ਉਹਨਾਂ ਵਿੱਚੋਂ ਇੱਕ ਬਾਣ ਜਿਹੇ ਵੱਜਦੇ ਸਨ ਜਿਹੜੇ ਕੁਛ ਸਹਿਮ ਅਤੇ ਕੁਛ ਸਵਾਦ ਭਰੇ ਸਨ। ਹੁਣ ਤੱਕ ਤਾਂ ਆਪ ਦਾ ਖਿਆਲ ਲੈ ਵਿੱਚ ਲੈਣ ਸੀ, ਹੁਣ ਇਸ ਸੂਰਤ ਭਰ ਗਿਆ। ਆਪ ਦੇ ਸਰੀਰ ਵਿੱਚੋਂ ਇੱਕ ਕਾਂਬਾ ਲੰਘਿਆ, ਫਿਰ ਹੱਥ ਪੈਰ ਸੁੰਨ ਹੋਣ ਲੱਗੇ। ਇਸ ਵੇਲੇ ਵੀ ਚੇਤੇ ਨੇ ਇੱਕ ਲਿਸ਼ਕਾਰਾ ਮਾਰਿਆ, ਯਾਦ ਆਇਆ ਕਦੇ ਨੀਲਗਿਰੀ ਦੇ ਟੋਡੇ ਜਾਂਗਲੀਆਂ ਦਾ ਹਾਲ ਸੁਣਿਆ ਸੀ ਕਿ ਉਹਨਾਂ ਨੇ ਐਸੀ ਤ੍ਰੱਟ ਸਿੱਧੀ ਕੀਤੀ ਹੋਈ ਹੈ ਕਿ ਪੰਛੀਆਂ ਦਾ ਸ਼ਿਕਾਰ ਨੈਣਾਂ ਦੀ ਟੱਕ ਬੰਨ ਕੇ ਕਰਦੇ ਹਨ ਕਿ ਉਹ ਚੀਂ ਚੀਂ ਕਰਦੇ ਆਪ ਉਹਨਾਂ ਦੀ ਗੋਦ ਵਿੱਚ ਆ ਵੜਦੇ ਹਨ। ਟੋਡੀ ਰਾਗ ਦੇ ਅਲਾਪ ਦੇ ਸੰਬੰਧ ਕਰਕੇ ਮਰਦਾਨੇ ਨੂੰ ਟੋਡਿਆਂ ਦਾ ਚੇਤਾ ਆ ਵੀ ਗਿਆ, ਭਰਮ ਉੱਠਿਆ ਵੀ ਕਿ ਮੇਰੇ ਹੱਥ ਪੈਰ ਜੂ ਝੂਠੇ ਹੁੰਦੇ ਜਾਂਦੇ ਹਨ, ਕਿਤੇ ਮੇਰੇ ਪਰ ਕੋਈ ਵਾਰ ਤਾਂ ਨਹੀਂ ਚੱਲ ਰਿਹਾ, ਮੈਂ ਕਿਸੇ ਦਾ ਸ਼ਿਕਾਰ ਤਾਂ ਨਹੀਂ ਬਣ ਰਿਹਾ। ਪਰ ਫੇਰ ਸ਼ਾਹ ਰਹੀ ਬੇਸੁੱਧੀ ਵਿੱਚ ਅੰਦਰਲੇ ਨੇ ਕਿਹਾ, ਰਾਗ ਰੱਬ ਦਾ ਰੂਪ ਹੈ, ਨਾਦ ਆਪ ਪਰਮੇਸ਼ਰ ਹੈ, ਇਹ ਨਾਦ ਦਾ ਰਸ ਰੱਬ ਦਾ ਰਸ ਹੈ। ਹੁਣ ਮਰਦਾਨੇ ਦੀ ਸੁੱਧ ਵਿੱਚ ਤ੍ਰਿਖੀ ਬਦਲੀ ਹੋ ਰਹੀ ਸੀ। ਉਸ ਸੂਰਤ ਨੇ ਗਲਾ ਬੰਦ ਕਰ ਲਿਆ ਅਤੇ ਨੈਣਾਂ ਦੀ ਟੱਕ ਮਰਦਾਨੇ ਦੇ ਨੈਣਾਂ ਵਿੱਚ ਐਸੀ ਬੱਧੀ ਕਿ ਮਰਦਾਨਾ ਨੈਣ ਚਮਕਣੇ ਭੁੱਲ ਗਿਆ। ਇਸ ਸੂਰਤ ਦੇ ਪਿੱਛੇ ਇੱਕ ਮੋਟਾ ਬਲੌਰ ਆਪਣੇ ਪਰ ਪੈ ਰਹੀ ਰੋਸ਼ਨੀ ਨੂੰ ਪਰਤਾ ਦੇ ਰਿਹਾ ਸੀ, ਜੋ ਪਰਤ ਕੇ ਰੋਸ਼ਨੀ ਮਰਦਾਨੇ ਦੇ ਨੈਣਾਂ ਵਿੱਚ ਉਸ ਸੂਰਤ ਨੂੰ ਡੂੰਘਾ ਕਰ ਰਹੀ ਸੀ। ਮਰਦਾਨੇ ਉਰੀ ਕੋਮਲ ਕਲਾ ਕੋਸਲੀਏ ਇਸ ਅਸਰ ਹੇਠਾਂ ਬੱਝ ਗਏ। ਸੂਰਤ ਆਪਣੇ ਵੱਸੋਂ ਨਿਕਲ ਕੇ ਦੂਏ ਦੇ ਵੱਸ ਵਿੱਚ ਚਲੀ ਗਈ। ਤਦੇ ਗੁਰੂ ਬਾਬੇ ਨੇ ਆਖਿਆ ਸੀ, ਜਲਾਲ ਵਿੱਚ ਵਸੀ, ਇਹ ਵੀ ਕਿਹਾ ਸਾਣੇ ਮਰਦਾਨਿਆਂ, ਤੂੰ ਰਸੀਆ ਹੈ ਕੋਮਲ ਹੁੰਦਰਾਂ ਦਾ, ਤੇਰੇ ਵਿੱਚ ਰਾਗ ਦੀ ਸੂਖਮ ਕਲਾ ਵੱਸਦੀ ਹੈ, ਤੇਰਾ ਮਨ ਸੁੱਤੇ ਅਕਸ ਲੈਣ ਵਾਲਾ ਹੈ, ਵੇਖੀ ਜਲਾਲ ਵਿੱਚ ਵਸੀ, ਕਿਤੇ ਰਸੀਆ ਹੋ ਕੇ ਸੱਟ ਨਾ ਖਾ ਬੈਠੀ। ਪਰ ਚੋਜੀ ਦੇ ਚੋਜ ਹਨ, ਮਰਦਾਨਾ ਸੱਟ ਖਾ ਗਿਆ। ਮਰਦਾਨਾ ਕਿਉਂ ਸੱਟ ਖਾਵੇ ਜਿਸ ਦੇ ਸਿਰ ਤੇ ਸੂਰਾ ਗੁਰੂ ਹੈ? ਪਰ ਚੋਜੀ ਦੇ ਚੋਜਾਂ ਦਾ ਚੋਜੀ ਆਪ ਜਾਣੂ ਹੈ, ਇਸ ਲਈ ਮਰਦਾਨਾ ਵੀ ਸੱਟ ਖਾ ਗਿਆ। ਪਹਿਲਾਂ ਤਾਂ ਮਰਦਾਨੇ ਤੇ ਰਾਗ ਦੇ ਰਸ ਦਾ ਅਸਰ ਪਿਆ, ਸ਼ੂਨਤਾ ਛਾ ਗਈ, ਹੱਥ ਪੈਰ ਸੁੰਨ ਹੁੰਦੇ ਗਏ, ਫਿਰ ਨੈਣ ਝਮਕਣਾ ਭੁੱਲ ਗਏ, ਫਿਰ ਮਾਨੋ ਪੱਥਰ ਦੀ ਮੂਰਤੀ ਹੋ ਗਏ। ਹੁਣ ਸਾਰਾ ਕੁਛ ਵੱਸੋਂ ਬਾਹਰ ਹੈ, ਬੇਹੋਸ਼ ਬੈਠੇ ਹਨ, ਕੋਈ ਥਉ ਥਿੱਤਾ ਨਹੀਂ ਹੈ। ਉਸ ਥਾਂ ਦਾ ਰੰਗ ਬਦਲਿਆ, ਚਾਨਣਾ ਹੋ ਗਿਆ। ਉਹ ਸੂਰਤ ਹਿੱਲੀ ਅਤੇ ਮਰਦਾਨੇ ਦੇ ਕੋਲ ਆਈ ਅਤੇ ਆਖਿਆ, ਤੂੰ ਕੌਣ ਹੈ? ਮਰਦਾਨਾ, ਪਤਾ ਨਹੀਂ। ਸੂਰਤ, ਤੂੰ ਗਵੱਈਆ ਹੈ? ਮਰਦਾਨਾ, ਜੀ ਹਾਂ। ਸੂਰਤ, ਗਾਓ। ਤਦ ਮਰਦਾਨੇ ਨੇ ਬੇਸੁੱਧੀ ਵਿੱਚ ਗਾਵਿਆ, ਸੂਰਤ ਤੂੰ ਆਦਮੀ ਹੈ? ਮਰਦਾਨਾ, ਜੀ ਹਾਂ। ਸੂਰਤ, ਨਹੀਂ, ਤੂੰ ਤ੍ਰੀਮਤ ਹੈ? ਮਰਦਾਨਾ, ਜੀ ਹਾਂ। ਸੂਰਤ, ਤੂੰ ਮੇਡਾ ਹੈ? ਮਰਦਾਨਾ, ਜੀ ਹਾਂ। ਮੇਡੇ ਦੀ ਬੋਲੀ ਬੋਲ। ਮਰਦਾਨੇ ਨੇ ਮਕਿਆਉਣ ਦੀ ਬੋਲੀ ਬੋਲੀ। ਸੂਰਤ, ਹਾਂ, ਸ਼ਾਬਾਸ਼ੇ, ਬੈਠਾ ਰਹੋ ਅਤੇ ਬੁੱਲੇ ਲੁੱਟ। ਸਹੀਆਂ ਵੱਲ ਤੱਕ ਕੇ ਆਇਆ ਸੀ ਇੱਥੇ ਭਾਰਾ ਚੌਧਰੀ, ਸਵੇਰ ਦਾ ਖਪਾ ਮਾਰਿਆ ਸੂ ਸਾਰੇ ਘਰ ਨੂੰ। ਇਸ ਵੇਲੇ ਇਸ ਦਲਾਨ ਵਿੱਚ ਸੂਰਜ ਦਾ ਚਾਨਣਾ ਖੁੱਲ੍ਹਾ ਪੈ ਰਿਹਾ ਸੀ, ਰਾਤ ਦਾ ਸਮਾਨ ਲੋਪ ਕਰ ਦਿੱਤਾ ਗਿਆ ਸੀ, ਦਾਸ ਦਾਸੀਆਂ ਹਾਜ਼ਰ ਖੜ੍ਹੇ ਸਨ, ਸਾਰੇ ਗੋਡੇ ਟੇਕ ਕੇ ਮੱਥੇ ਟੇਕ ਰਹੇ ਸਨ ਅਤੇ ਗਾਉਂ ਰਹੇ ਸਨ, ਧੰਨ ਨੂਰ ਸ਼ਾਹ ਨੂਰਨ, ਧੰਨ ਤੈਂ ਸਰਕਾਰ ਹੈ, ਧੰਨ ਹੈ ਤੂੰ ਧੰਨ ਰਾਣੀ, ਧੰਨ ਤੈਂ ਦਰਬਾਰ ਹੈ। ਜੋ ਇਸ ਘਰ ਦੇ ਅਸਰ ਤੋਂ ਬੇਅਸਰ ਰਹਿਣ ਵਿੱਚ ਅੱਜ ਮਰਦਾਨੇ ਨੇ ਤਾਕਤ ਦਿਖਾਈ ਸੀ, ਉਹ ਅੱਗੇ ਕਦੇ ਕਿਸੇ ਨਹੀਂ ਦਿਖਾਈ। ਅੱਗੇ ਨੂਰ ਸ਼ਾਹ ਅਰਥਾਤ ਉਹ ਮੋਹਣੀ ਮੂਰਤ ਜਿਸ ਨੇ ਮਰਦਾਨੇ ਨੂੰ ਆਪਣੀ ਤ੍ਰੱਟਕ ਸ਼ਕਤੀ ਨਾਲ ਸ਼ਿਕਾਰ ਕੀਤਾ ਹੈ, ਬਹੁਤ ਗੁੱਸੇ ਵਿੱਚ ਸੀ ਕਿ ਇਹ ਕੌਣ ਆਦਮੀ ਆ ਵੜਿਆ ਹੈ ਜਿਸ 'ਤੇ ਸਾਡਾ ਅਸਰ ਨਹੀਂ ਪੈ ਰਿਹਾ, ਅਤੇ ਇਸ ਤੌਖਲੇ ਵਿੱਚ ਸੀ ਕਿ ਜੇ ਕਿਤੇ ਇਹ ਸੁੱਕਾ ਨਿਕਲ ਗਿਆ ਤਾਂ ਸਾਰੇ ਚੇਲੇ ਚੇਲੀਆਂ ਪਰ ਬੇਰੋਬੀ ਹੋ ਜਾਏਗੀ। ਹੁਣ ਕਾਮਯਾਬ ਹੋ ਕੇ ਸ਼ਿਕਾਰ ਮਾਰ ਕੇ ਨੂਰ ਸ਼ਾਹ ਆਕੜ ਰਹੀ ਹੈ ਔਰ ਸਾਰੇ ਮੰਦਰ ਵਿੱਚ ਵਾਹ ਵਾਹ ਹੋ ਰਹੀ ਹੈ। ਮਰਦਾਨੇ ਗਰੀਬ ਦੀ ਦਸ਼ਾ ਹੈ ਕਿ ਉਸ ਨੂੰ ਆਪਣੇ ਆਪ ਦੀ ਸੋ ਦੁੱਖੀ ਨਹੀਂ। ਚੁੰਬਕ ਦੇ ਮਗਰ ਜੇਕਰ ਲੋਹਾ ਜਾਂਦਾ ਹੈ ਨਾ, ਉਹਦੇ ਹੁਕਮ ਦੇ ਮਗਰ ਜਾਂਦਾ ਹੈ, ਜੋ ਕਹੇ ਸੋ ਕਹਿੰਦਾ ਹੈ ਅਤੇ ਕਰਦਾ ਹੈ। ਇੱਥੋਂ ਤਾਈਂ ਕਿ ਉਹ ਮਿਰਚਾਂ ਖੁਆ ਕੇ ਕਹਿੰਦੀ ਹੈ ਕਿ ਛੁਹਾਰੇ ਹਨ, ਅਤੇ ਉਹ ਕਹਿੰਦਾ ਹੈ ਬੜੇ ਮਿੱਠੇ ਹਨ, ਅਤੇ ਛੁਹਾਰਾ ਦੇ ਕੇ ਆਖਦੀ ਕਿ ਕੌੜਾ ਹੈ ਤਾਂ ਉਸ ਨੂੰ ਕੌੜਾ ਲੱਗਦਾ ਹੈ ਅਤੇ ਥੂ ਥੂ ਕਰਦਾ ਹੈ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਕਰਵਾਓਸ। ਦੁਪਹਿਰ ਟਲ ਪਈ, ਮਰਦਾਨਾ ਸ਼ਹਿਰ ਗਿਆ, ਮੁੜਿਆ ਨਹੀਂ। ਸੁੱਖ ਸਾਗਰ ਗੁਰੂ ਨਾਨਕ ਜੀ ਉਜਾੜ ਵਿੱਚ ਬੈਠੇ ਪਿਆਰੇ ਸਿੱਖ ਸੇਵਕ ਅਤੇ ਬਾਲ ਸਖਾਈ ਮਿੱਤਰ ਲਈ ਸੋਚ ਕਰਨ ਲੱਗੇ। ਜਾਣਦੇ ਸਨ ਕਿ ਅਕਾਲ ਪੁਰਖ ਏਡੇ ਇੱਕ ਭਾਰੀ ਕੁਫਰਗੜ੍ਹ ਨੂੰ ਤੋੜਨ ਵਾਸਤੇ ਸਾਨੂੰ ਲਿਆਇਆ ਹੈ, ਸੋ ਕਿਸੇ ਚੋਜ ਵਿੱਚ ਮਰਦਾਨੇ ਨੂੰ ਪਾ ਦਿੱਤਾ ਹੈ। ਚਲੋ ਮਿੱਤਰ ਦੀ ਸਾਰ ਲਈਏ ਅਤੇ ਮਾਲਕ ਦੀ ਨੌਕਰੀ ਬਜਾ ਲਿਆਈਏ। ਗਹਿਰ ਗੰਭੀਰ ਅਤੇ ਸ਼ਾਂਤ ਦੇ ਸਮੁੰਦਰ, ਸ਼ਕਤੀ ਦੇ ਸਾਗਰ ਸਤਿਗੁਰ ਜੀ ਨਗਰ ਵੱਲ ਨੂੰ ਉੱਠ ਤੁਰੇ। ਤੁਰਦੇ ਤੁਰਦੇ ਜਿੱਧਰ ਚਰਨ ਲਈ ਗਏ ਚਲੇ ਗਏ, ਅੰਤ ਉਸੇ ਟਿਕਾਣੇ ਆ ਕੇ ਖੜੋ ਗਏ। ਕੁਦਰਤ ਐਸੀ ਕਿ ਜਿਸ ਬੂਹੇ ਮਰਦਾਨਾ ਅੰਦਰ ਲੰਘਿਆ ਸੀ ਉਹ ਖੁੱਲ੍ਹਾ ਸੀ। ਸਤਿਗੁਰ ਨੇ ਦੇਖਿਆ ਕਿ ਅੰਦਰ ਇੱਕ ਬੜੀ ਗਰਡੀਲ ਮਜ਼ਬੂਤ ਮੋਟੇ ਅਤ ਮੋਟੇ ਨੈਣਾਂ ਵਾਲੀ ਇਸਤਰੀ ਖੜੀ ਹੈ। ਉਸ ਦੇ ਮਗਰ ਦੋ ਸ਼ੇਰਾਂ ਦੇ ਬੱਚੇ ਥੰਮਾਂ ਨਾਲ ਸੰਗਲ ਪਾ ਬੱਧੇ ਹਨ। ਦੋ ਤਰੇ ਹੋਰ ਜਨਾਨੀਆਂ ਇਰਦ ਗਿਰਦ ਖੜੀਆਂ ਹਨ। ਮਰਦਾਨਾ ਚੁੱਪ ਕਰਕੇ ਬੈਠਾ ਹੈ। ਇੱਕ ਜਨਾਨੀ ਕਹਿ ਰਹੀ ਹੈ, ਸ਼ਾਹ ਜੀ ਹੁਣ ਮਿਹਰ ਕਰੋ, ਇਸ ਦੀ ਤੰਦਰਾ ਖੋਲ੍ਹ ਦਿਓ, ਕਾਫ਼ੀ ਅਸਰ ਹੋ ਚੁੱਕਾ ਹੈ, ਹੁਣ ਇਹ ਆਪਦਾ ਹੋ ਗਿਆ ਹੈ, ਕਿਤੇ ਜਾਣ ਜੋਗਾ ਨਹੀਂ ਰਿਹਾ। ਇਸੇ ਦਰ ਸੇਵਾ ਕਰੇਗਾ ਅਤੇ ਦੇਵ ਸ਼ਕਤੀ ਨੂੰ ਪ੍ਰਾਪਤ ਹੋ ਕੇ ਆਪਦਾ ਬਾਲਕਾ ਫਕੀਰ ਬਣੇਗਾ। ਗਾਉਂਦਾ ਚੰਗਾ ਹੈ, ਆਪ ਦੀ ਮੁਰੀਦੀ ਖੂਬ ਵਧੇਗੀ। ਨੂਰ ਸ਼ਾਹ, ਉਹ ਵੱਡੀ ਇਸਤਰੀ ਨਹੀਂ ਬਾਬਾ, ਇਹ ਮਾਮੂਲੀ ਬੰਦਾ ਨਹੀਂ, ਇਹ ਕੋਈ ਚੀਜ਼ ਹੈ। ਤ੍ਰੈ ਦਿਨ ਤ੍ਰੈ ਰਾਤਾਂ ਨੀਂਦ ਵਿੱਚ ਗੁੱਟ ਰਹੇਗਾ ਤਾਂ ਇਸ ਦਾ ਅੰਦਰਲਾ ਮੱਚ ਮਰੇਗਾ। ਦੂਸਰੀ ਬੋਲੀ, ਸਵਾਮਨੀ ਜੀ, ਇਸ ਦੀ ਸੂਰਤ 'ਤੇ ਤਰਸ ਆਉਂਦਾ ਹੈ। ਨੂਰ ਸ਼ਾਹ, ਮਗਰ ਮੱਛਾਂ 'ਤੇ ਤਰਸ? ਐਡੀ ਤਰਸਾਂ ਵਾਲੀ ਆਈ ਹੈ, ਅਸਾਂ ਕੋਈ ਫਾਹੇ ਦਿੱਤਾ ਹੈ, ਬੈਠਾ ਹੈ ਮੌਜ ਵਿੱਚ, ਜੋ ਖਿਆਲ ਦੇ ਛੱਡੀ ਦਾ ਹੈ ਉਸੇ ਵਿੱਚ ਬੋਲੇ ਲੁੱਟਦਾ ਹੈ। ਹੁਣ ਅਸਾਂ ਕਿਹਾ ਹੈ ਰੋਟੀ ਖਾ, ਦੇਖੋ ਐਵੇਂ ਮੂੰਹ ਮਾਰੀ ਜਾਂਦਾ ਹੈ। ਹੁਣ ਕਹਿੰਦੀ ਹਾਂ ਤੂੰ ਮੇਂਡਾ ਹੈ, ਬੋਲ ਦੇਖੋ ਮਕਿਆਉਂਦਾ ਹੈ। ਇਹ ਤੱਕ ਕਿ ਸਾਰੀਆਂ ਹੱਸ ਪਈਆਂ। ਇਸ ਵੇਲੇ ਅਚਾਨਕ ਨੂਰ ਸ਼ਾਹ ਦਾ ਕਲੇਜਾ ਧੜਕਿਆ। ਕਾਰਨ ਕੁਛ ਸੀ ਨਹੀਂ, ਅਤੇ ਇਸਨੇ ਧੜਕ ਕਦੇ ਖਾਧੀ ਨਹੀਂ ਸੀ। ਅੱਜ ਪਹਿਲਾ ਦਿਨ ਸੀ ਕਿ ਕਾਲਜੇ ਨੇ ਧੜਕ ਖਾਧੀ। ਘਬਰਾ ਕੇ ਇਸ ਨੇ ਨਜ਼ਰ ਚਾਈ, ਅਜੇ ਨਜ਼ਰ ਦਰਵਾਜ਼ੇ ਵੱਲ ਨੂੰ ਉੱਠ ਹੀ ਰਹੀ ਸੀ ਕਿ ਇੱਕ ਮਿੱਠੀ ਪਰ ਗਰਜਵੀਂ ਆਵਾਜ਼ ਵਿੱਚ ਸੱਦ ਆਈ, ਸਤਿ ਕਰਤਾਰ। ਜਾਂ ਨੂਰ ਸ਼ਾਹ ਨੇ ਨਜ਼ਰ ਚਾਈ ਤਾਂ ਬੂਹਾ ਲੰਘ ਕੇ ਵਿਹੜੇ ਵਿੱਚ ਇੱਕ ਮਹਾਨ ਤੇਜਮਏ ਸੂਰਤ ਖੜੀ ਦਿਸੀ, ਜਿਸ ਵੱਲ ਤੱਕਦਿਆਂ ਸਾਰ ਨਜ਼ਰ ਖਿਸਿਆਈ ਅਤੇ ਨੈਣ ਹੇਠਾਂ ਨੂੰ ਟਹਿ ਪਏ। ਇਹ ਵੀ ਪਹਿਲਾ ਦਿਨ ਸੀ ਕਿ ਇਸ ਤ੍ਰਾਟ ਸਿੱਧ ਇਸਤਰੀ ਦੇ ਨੈਣਾਂ ਨੇ ਕਿਸੇ ਵੱਲ ਤੱਕਣੋਂ ਅਸਮਰੱਥ ਹੋ ਕੇ ਨਿਮੀ ਨਜ਼ਰ ਕੀਤੀ। ਹੁਣ ਇਸਨੇ ਚਾਹਿਆ ਕਿ ਮੈਂ ਅੰਦਰ ਚਲੀ ਜਾਵਾਂ ਅਤੇ ਮੇਰੇ ਬਾਲਕੇ ਬਾਲਕੀਆਂ ਇਸ ਨਾਲ ਨਿਪਟ ਲੈਣ, ਪਰ ਕਦਮ ਪੱਟਣ ਲੱਗਿਆਂ ਪੈਰਾਂ ਨੇ ਹਾਰ ਦਿੱਤੀ। ਫਿਰ ਅੰਦਰੋਂ ਬਲ ਧਾਰ ਕੇ ਨਜ਼ਰ ਉੱਚੀ ਕੀਤੀ, ਪਰ ਫਿਰ ਛੱਪਰ ਟਹਿ ਪਏ। ਫਿਰ ਮਨ ਉੱਚਾ ਅਤੇ ਇਕੱਠਾ ਕਰਕੇ ਪਿੱਛੇ ਹਟੀ, ਪਰ ਇੱਕ ਹੀ ਕਦਮ ਲੱਖਾਂ ਕੂਆਂ ਦਾ ਹੋ ਗਿਆ ਅਤੇ ਪੈਰ ਠਠੰਬਰ ਗਏ। ਇਸ ਵੇਲੇ ਇਸ ਨੇ ਬੜੀ ਹਿੰਮਤ ਬੰਨ੍ਹ ਕੇ ਇੱਕ ਬਾਲਕੀ ਨੂੰ ਸੈਨਤ ਕੀਤੀ। ਉਹ ਦੌੜ ਕੇ ਅੰਦਰ ਗਈ ਅਤੇ ਇੱਕ ਚਾਂਦੀ ਦਾ ਥਾਲ ਲੈ ਆਈ, ਜਿਸ ਵਿੱਚ ਭੋਜਨ ਲੱਗਾ ਸੀ। ਉਹ ਲਿਆ ਕੇ ਅੱਗੇ ਵਧੀ ਅਤੇ ਥਾਲ ਅੱਗੇ ਕੀਤਾ। ਦੂਸਰੀ ਨੇ ਮਲਕੜੇ ਜਏ ਬਾਹਰ ਦਾ ਬੂਹਾ, ਜੋ ਭੁੱਲ ਨਾਲ ਖੁੱਲ੍ਹਾ ਰਹਿ ਗਿਆ ਸੀ, ਬੰਦ ਕਰ ਲਿਆ। ਭੋਜਨ ਦੇਖ ਕੇ ਸ੍ਰੀ ਗੁਰੂ ਜੀ ਨੇ ਹੱਥ ਨਾਲ ਪਰੇ ਕਰਨ ਦੀ ਸਹਿਮਤ ਕਰਕੇ ਕਿਹਾ, ਅਜੇ ਸਮਾਂ ਨਹੀਂ ਆਇਆ। ਆਪ ਹੁਣ ਅਚਲ ਚਟਾਨ ਦੀ ਤਰ੍ਹਾਂ ਖੜ੍ਹੇ ਸਨ ਅਤੇ ਨੈਣਾਂ ਵਿੱਚ ਇੱਕ ਅਨੂਠੀ ਦਮਕ ਸੀ। ਮੱਥੇ ਉੱਤੇ ਇੱਕ ਤੇਜ ਅਤੇ ਲਾਲੀ ਦੀ ਭਾ ਸੀ। ਬੁੱਲ ਮਿਟ ਰਹੇ ਸਨ ਅਤੇ ਚਿਹਰਾ ਦੋਹਰੇ ਰੰਗ ਵਿੱਚ ਦਮਕ ਰਿਹਾ ਸੀ। ਦੋ ਅੱਖਾਂ ਦੋ ਕੰਮ ਕਰ ਰਹੀਆਂ ਸਨ। ਇੱਕ ਮਿਰਦੁਲ ਮਰਦਾਨੇ ਵੱਲ ਪੈ ਰਹੀ ਸੀ, ਇੱਕ ਦਬਾ ਭਰੀ ਨੂਰ ਸ਼ਾਹ ਵੱਲ ਪੈ ਰਹੀ ਸੀ। ਅੱਧਾ ਚਿਹਰਾ ਜਮਾਲ ਨਾਲ ਚਮਕ ਰਿਹਾ ਸੀ, ਅੱਧਾ ਜਲਾਲ ਨਾਲ ਦਮਕ ਰਿਹਾ ਸੀ। ਇਸ ਘਰ ਵਿੱਚ ਫੁਰਤੀ ਦਾ ਕਮਾਲ ਸੀ। ਰੋਟੀ ਦੇ ਥਾਲ ਨੂੰ ਨਾ ਹੋਇਆ ਪਲਾਂ ਹੀ ਹੋਈਆਂ ਹੋਣਗੀਆਂ, ਇੱਕ ਹੋਰ ਥਾਲ ਆਇਆ। ਇਸ ਵਿੱਚ ਸੁੱਚੇ ਮੋਤੀ ਭਰੇ ਅਤੇ ਗਿਰਦੇ ਥਾਲ ਵਿੱਚ ਮੋਹਰਾਂ ਬੀੜੀਆਂ ਸਨ। ਇਹ ਤੱਕ ਕਿ ਗੁਰੂ ਜੀ ਨੇ ਹੱਥ ਨਾਲ ਪਰੇ ਕੀਤਾ ਕਿ ਲੋੜ ਨਹੀਂ। ਅਜੇ ਇਨਕਾਰ ਹੋ ਹੀ ਚੁੱਕਾ ਸੀ ਕਿ 10-12 ਕਾਕੀਆਂ ਕੁਛ ਬਾਲ ਕੇ 8-8 ਬਰਸ ਦੇ ਬੱਚੇ ਸਵੱਛ ਬਸਤਰ ਪਹਿਣ ਕੇ ਆ ਕੇ ਚਰਨਾਂ 'ਤੇ ਟਹਿ ਪਏ ਅਤੇ ਇੱਕ ਗੀਤ ਗਾਉਣ ਲੱਗੇ। ਜੈ 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 ਹੋ ਸੰਤ ਬੇਖ ਧਰ ਆਏ, ਧੰਨ ਧੰਨ ਗ੍ਰਹਿ ਪਾਵਣ ਕਰਨੇ ਆਏ। ਮਿੱਠੀ ਮਧੁਰ ਧੁਨੀ, ਪਿਆਰਾ ਕੋਮਲ ਗਲਾ, ਉਹ ਖਿੱਚਾ ਮਾਰਨ ਵਾਲੀ ਧੁਨ ਕਿ ਕਾਲਜਾ ਮੁੱਠ ਵਿੱਚ ਆ ਜਾਏ। ਪਰ ਇਹਲ ਸਤਿਗੁਰੂ ਜੀ ਉਸੇ ਰੰਗ ਵਿੱਚ, ਉਸੇ ਰੁੱਖ ਵਿੱਚ, ਉਸੇ ਆਸਣ ਖੜ੍ਹੇ ਰਹੇ। ਹੁਣ ਇੱਕ ਹੱਥ ਉੱਚਾ ਹੋ ਗਿਆ ਜਿਸ ਵਿੱਚ ਸੰਗ ਯਸ਼ਭ ਦੇ ਮਣਕਿਆਂ ਦੀ ਮਾਲਾ ਸੀ, ਅਤੇ ਇੱਕ ਮਣਕੇ ਪਰ ਉਂਗਲ ਟਿਕ ਗਈ। ਦੂਸਰਾ ਹੱਥ ਅਸਮਾਨਾਂ ਦੀ ਸੈਨਤ ਵੱਲ ਉੱਠ ਰਿਹਾ ਸੀ, ਜੋ ਮਰਦਾਨੇ ਰੁੱਖ ਜਾਪਦਾ ਸੀ ਜਾਂ ਜਗਤ ਜਲੰਦੇ ਨੂੰ ਅਸੀਸ ਦੇਣ ਹਾਰਾ ਸੀ। ਨੂਰ ਸ਼ਾਹ ਖੜੀ ਤੱਕਦੀ ਸੀ, ਪਰ ਨੈਣ ਖਿਸਿਆਉਂਦੇ ਸਨ। ਹਿੱਲਦੀ ਸੀ, ਪਰ ਐਸਾ ਦੱਬਾ ਪਿਆ ਸੀ ਕਿ ਹਿੱਲ ਸਕਦੀ ਨਹੀਂ ਸੀ। ਸੈਨਤਾਂ ਨਾਲ ਸਿੱਖੇ ਹੋਏ ਬਾਲ ਕੇ ਵੱਧ ਤੋਂ ਵੱਧ ਜੁਗਤਾਂ ਵਰਤ ਰਹੇ ਸਨ। ਇਸ ਰੰਗ ਵਿੱਚ ਘੜੀ ਇੱਕ ਲੰਘ ਚੁੱਕੀ ਸੀ। ਬੇਮਲੂਮੇ ਇਸ ਵੇਲੇ ਵਿੱਚ ਅਚਰਜ ਰੰਗਾਂ ਦੇ 2-4 ਫਕੀਰ ਅਤੇ ਫਕੀਰਨੀਆਂ ਬੰਨਿਆਂ ਅਤੇ ਛੱਜਿਆਂ ਉੱਪਰ ਖੜ੍ਹੇ ਹੋ ਗਏ। ਸਭ ਨੇ ਨਜ਼ਰਾਂ ਬੰਨ੍ਹ ਕੇ ਸਤਿਗੁਰਾਂ 'ਤੇ ਟਿਕਾ ਦਿੱਤੀਆਂ, ਪਰ ਸਭ ਦੇ ਛੱਪਰ ਢਹਿ ਢਹਿ ਪੈ ਰਹੇ ਸਨ। ਸਤਿਗੁਰਾਂ ਤੋਂ ਆਵਾਜ਼ ਆਈ, ਧੰਨ ਨਿਰੰਕਾਰ। ਮਰਦਾਨੇ ਨੇ ਕੰਨ ਫੜ ਕੇ ਇੱਧਰ ਉੱਧਰ ਤੱਕਿਆ। ਕੁਛ ਬੇਚੈਨੀ ਆਈ ਕਿ ਦੂਸਰੀ ਪਲ ਵਿੱਚ ਜਿੰਨੇ ਖੜ੍ਹੇ ਤ੍ਰਾਟਕਾਂ ਬੰਨ੍ਹ ਰਹੇ ਸਨ, ਕੋਈ ਤਾਂ ਲੰਮੇ ਪੈ ਗਏ, ਕਈ ਗੋਡਿਆਂ ਵਿੱਚ ਸਿਰ ਪਾ ਕੇ ਬਹਿ ਗਏ, ਕੋਈ ਚੱਕਰ ਖਾ ਕੇ ਕੰਧ ਨਾਲ ਸਿਰ ਜੋੜ ਬੈਠਾ, ਅਤੇ ਨੂਰ ਸ਼ਾਂ ਤੜੰਮ ਕਰਕੇ ਟਹਿ ਪਈ ਔਰ ਮੱਛੀ ਵਾਂਗੂ ਵਿਆਕਲ ਹੋ ਤੜਫੀ। ਹੁਣ ਸਤਿਗੁਰੂ ਅੱਗੇ ਵਧੇ ਅਤੇ ਬੋਲੇ, ਰੱਬ ਦਾ ਬੰਦਾ ਮੋੜ ਦੇ, ਫਕੀਰਾਂ ਨਾਲ ਮਸ਼ਕਰੀ ਭਲੀ ਨਹੀਂ। ਨੂਰ ਸ਼ਾਂ ਨੇ ਕੂਰ ਕੇ ਮਰਦਾਨੇ ਵੱਲ ਤੱਕਿਆ ਅਤੇ ਨੈਣ ਬੰਨ੍ਹ ਕੇ ਕਿਹਾ, ਜਾ ਬਾਈ ਤੇਰੇ ਪਉ ਪੰਧ ਮੋਕਲੇ। ਮਰਦਾਨੇ ਦੇ ਨੈਣ ਖੁੱਲ੍ਹ ਗਏ। ਦਿਨ ਦੁਪਹਿਰਾਂ ਢਿੱਠੀਆਂ ਬੇਵੱਸਾ ਉੱਠ ਕੇ ਤੁਰ ਪਿਆ। ਕੀ ਦੇਖਦਾ ਹੈ ਕਿ ਗੁਰੂ ਨਾਨਕ ਜੀ ਉਸ ਦਲਾਨ ਵਿੱਚੋਂ ਬਾਹਰ ਨੂੰ ਜਾ ਰਹੇ ਹਨ। ਪਿਆਰੀ ਠੰਡ ਪਾਉਣ ਵਾਲੀ ਕੰਡ ਵੇਖ ਕੇ ਠਰ ਗਿਆ ਅਤੇ ਮਗਰ ਮਗਰ ਤੁਰ ਪਿਆ। ਬੰਦੀ ਛੋਟ ਦੀਨਾ ਬੰਧੂ ਉਦਿਆਨ ਨੂੰ ਤੁਰ ਗਏ ਅਤੇ ਮਰਦਾਨਾ ਵੀ ਮਗਰ ਮਗਰ ਤੁਰੀ ਗਿਆ। ਉਸ ਨੂੰ ਅਜੇ ਤਾਈਂ ਉਹ ਮਾਲ ਕੌਂਸ ਅਤੇ ਟੋਡੀ ਦੇ ਅਲਾਪ ਦਾ ਸਵਾਦ ਆ ਰਿਹਾ ਸੀ ਅਤੇ ਉਹ ਗਾਉਣ ਵਾਲੀ ਸੂਰਤ ਅਤੇ ਕੰਢ ਪਿੱਛੋਂ ਚਾਨਣਾ ਅਤੇ ਅੱਗੋਂ ਉਹ ਸੂਰਤ ਜਿਸ ਪਰ ਚਾਨਣਾ ਪੈ ਰਿਹਾ ਸੀ ਹਨੇਰੇ ਦੇ ਛਲਿਆਂ ਵਾਂਗ ਝਲਕੇ ਮਾਰਦੀ ਸੀ। ਹੋਰ ਉਸਨੂੰ ਕੁਛ ਯਾਦ ਨਹੀਂ ਸੀ। ਇੰਨੇ ਨੂੰ ਆਪਣਾ ਟਿਕਾਣਾ ਆ ਗਿਆ ਤਾਂ ਸਤਿਗੁਰੂ ਜੀ ਬਹਿ ਗਏ।